ਅੱਜ ਦੀਆਂ ਮੁੱਖ ਖਬਰਾਂ ਵਿੱਚ ਸਰਕਾਰ ਦਾ ਵਿਵਾਦਿਤ ਧਾਰਮਿਕ ਭੇਦਭਾਵ ਬਿੱਲ ਸੈਨੇਟ ਵਿੱਚ ਅੱਗੇ ਵਧਣੋਂ ਨਾਕਾਮ, ਅਮਰੀਕਨ ਸੈਕਟਰੀ ਆਫ ਸਟੇਟ ਐਂਥਨੀ ਬਲਿੰਕਨ ਮੈਲਬਨ ਦੌਰੇ 'ਤੇ, ਇੱਕ ਰੋਜ਼ਾ ਕ੍ਰਿਕਟ ਸੀਰੀਜ਼ ਵਿੱਚ ਭਾਰਤ ਨੇ ਦੂਜੇ ਮੈਚ ਵਿੱਚ ਵੀ ਵੈਸਟ ਇੰਡੀਜ਼ ਨੂੰ ਹਰਾਇਆ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤ ਅੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਸਰਕਾਰ ਦਾ ਧਾਰਮਿਕ ਭੇਦਭਾਵ ਬਿੱਲ ਅਜੇ ਵੀ ਖਟਾਈ 'ਚ ਜਾਪਦਾ। ਕੁਝ ਸੋਧਾਂ ਨਾਲ ਇਹ ਬਿੱਲ ਭਾਵੇਂ ਥੱਲੜੇ ਸਦਨ ਵਿੱਚੋਂ ਪਾਸ ਹੋ ਗਿਆ ਪਰ ਸੈਨੇਟ ਵਿੱਚ ਲਗਾਤਾਰ ਵਿਰੋਧ ਦੇ ਚੱਲਦਿਆਂ ਇਹ ਪਾਸ ਨਾ ਹੋ ਸਕਿਆ। ਦੱਸਣਯੋਗ ਹੈ ਕਿ ਵਿਰੋਧੀ ਪਾਰਟੀਆਂ ਅਤੇ ਕੁਝ ਆਜ਼ਾਦ ਸੰਸਦ ਸਮਲਿੰਗੀ ਬੱਚਿਆਂ ਨੂੰ ਧਾਰਮਿਕ ਸਕੂਲਾਂ 'ਚ ਦਾਖਲੇ 'ਚ ਆਉਂਦੀਆਂ ਰੁਕਾਵਟਾਂ ਖਿਲਾਫ਼ ਬਿੱਲ ਵਿੱਚ ਸੋਧਾਂ ਕਰਵਾਉਣੀਆਂ ਚਾਹੁੰਦੇ ਹਨ। ਪਰ ਆਡੀਟਰ ਜਨਰਲ ਮਖੇਲੀਆ ਕੈਸ਼ ਨੇ ਸੈਨੇਟ ਵਿੱਚ ਦੱਸਿਆ ਕਿ ਸਰਕਾਰ ਇਸ ਸੋਧ ਉੱਤੇ ਹੋਰ ਘੋਖ ਪੜਤਾਲ ਕਰਾਉਣਾ ਚਾਹੁੰਦੀ ਹੈ।
Let me be very, very, very clear about the potential impact of the amendment that you supported last night. It seeks to protect students on the basis of gender identity. It leaves out the protections for those in the intersex community. This is why you need
Minister,
to properly understand
Minister,
the consequences
Minister.
Of amendments that you make.
ਆਸਟ੍ਰੇਲੀਅਨ ਆਫ ਦ ਈਅਰ ਗ੍ਰੇਸ ਟੇਮ ਨੇ ਬਿਆਨ ਦਿੱਤਾ ਹੈ ਕਿ ਉਸ ਨੂੰ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਸੰਸਥਾ ਦੇ ਮੁਖੀ ਦਾ ਫੋਨ ਆਇਆ ਸੀ ਕਿ ਉਹ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦੇ ਮਾਮਲੇ 'ਚ ਆਪਣਾ ਹੱਥ ਹੌਲਾ ਰੱਖੇ ਤਾਂ ਜੋ ਉਹਨਾਂ ਨੂੰ ਆਗਾਮੀ ਫੈਡਰਲ ਚੋਣਾਂ 'ਚ ਫਾਇਦਾ ਹੋ ਸਕੇ। ਹਾਲਾਂਕਿ ਪ੍ਰਧਾਨ ਮੰਤਰੀ ਨੇ ਇਸ ਗੱਲ ਦੇ ਜਵਾਬ 'ਚ ਆਖਿਆ ਕਿ ਉਹਨਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਅਤੇ ਉਹਨਾਂ ਨਾ ਹੀ ਕਿਸੇ ਨੂੰ ਇਸ ਢੰਗ ਨਾਲ ਹਮਾਇਤ ਕਰਨ ਲਈ ਆਖਿਆ।
And at all times have sought to treat Ms. Tame with dignity and respect. Mr. Speaker, the first I became aware of that allegation was during the press club address when it was delivered. Ms. Tame should always be free to speak her mind, in my view, Mr. Speaker, and conduct herself as she chooses. I've made no criticism of Ms. Tame, her statements or her actions. While Ms. Tame has declined to name the individual, I would at least invite her to advise the government which government-funded agency she is referring to.
US Secretary of State Anthony Blinken ਅੱਜ ਮੈਲਬਨ ਪਹੁੰਚੇ ਨੇ ਜਿੱਥੇ ਉਹਨਾਂ ਕੋਲ ਯੂਨੀਵਰਸਿਟੀ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ ਹੈ। ਸ਼੍ਰੀ ਬਲਿੰਕਨ ਕੁਆਡ ਮੁਲਕਾਂ, ਜਿਸ ਵਿੱਚ ਅਮਰੀਕਾ, ਆਸਟ੍ਰੇਲੀਆ, ਜਪਾਨ ਅਤੇ ਭਾਰਤ ਸ਼ਾਮਲ ਹਨ, ਦੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਸਟ੍ਰੇਲੀਆ ਆਏ ਹੋਏ ਹਨ। ਉਹਨਾਂ ਅਮਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਦੁਵੱਲੇ ਸਬੰਧ ਹੋਰ ਬਿਹਤਰ ਹੋਣ ਦੀ ਉਮੀਦ ਜਤਾਈ ਹੈ।
As we're looking out at the things that truly have an effect on all of us, all of our citizens in different ways every day, whether it's a changing climate, whether it's this pandemic that we all continue to live through, whether it's the impact of emerging technologies that are literally shaping our lives, what we know in the United States, half a world away, is that we cannot effectively deal with these challenges alone. Whatever our power, whatever our resources, whatever our capabilities, we simply can't do it.
ਪੱਛਮੀ ਆਸਟ੍ਰੇਲੀਆ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ ਦੇ ਸਭ ਤੋਂ ਵੱਧ 37 ਨਵੇਂ ਕੇਸ ਦਰਜ ਕੀਤੇ ਗਏ ਹਨ। ਸੂਬੇ ਵਿੱਚ ਹੁਣ ਤੱਕ 102 ਕੇਸ ਦੂਜੇ ਸੂਬਿਆਂ ਜਾਂ ਵਿਦੇਸ਼ਾਂ ਤੋਂ ਆਏ ਦੱਸੇ ਜਾਂਦੇ ਨੇ। ਪ੍ਰੀਮੀਅਰ ਮਾਰਕ ਮੈਗਾਵਨ ਨੇ ਆਖਿਆ ਕਿ ਇਹ ਆਂਕੜੇ ਉਹਨਾਂ ਦੇ ਸਰਹੱਦਾਂ ਬੰਦ ਕਰਨ ਦੇ ਫੈਸਲੇ ਦਾ ਵੀ ਪੱਖ ਪੂਰਦੇ ਹਨ। ਉਹਨਾਂ ਸਰਹੱਦਾਂ ਬੰਦ ਹੋਣ ਕਰਕੇ ਪ੍ਰਭਾਵਿਤ ਹੋਈਆਂ ਸਨਅਤਾਂ ਲਈ $77 million ਦੇ ਪੈਕੇਜ ਦਾ ਐਲਾਨ ਕੀਤਾ ਹੈ।
Allowing thousands of arrivals into Western Australia with no testing or quarantine measures to seed the virus rapidly across our state would have been reckless and irresponsible. With the rapid spike in cases among returning Western Australians in the last few days, one could only imagine the kind of seeding event that could have taken place under the original plan with far, far higher arrival numbers and no quarantine protocols.
ਅਤੇ ਹੁਣ ਪੇਸ਼ ਨੇ ਕੁਝ ਖਬਰਾਂ ਭਾਰਤ ਤੋਂ ਜੋ ਅਖ਼ਬਾਰ ਅਜੀਤ ਅਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਪੰਜਾਬ ਦੀ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਨਾ ਬਣਾਏ ਜਾਣ ਤੋਂ ਬਾਅਦ ਉਹਨਾਂ ਦੀ ਪਤਨੀ ਅਤੇ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਰਾਹੁਲ ਗਾਂਧੀ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਣ ਤੋਂ ਪਹਿਲਾਂ ਗੁੰਮਰਾਹ ਕੀਤਾ ਗਿਆ ਜਦਕਿ ਮੁੱਖ ਮੰਤਰੀ ਦੇ ਅਹੁਦੇ ਲਈ ਨਵਜੋਤ ਸਿੰਘ ਸਿੱਧੂ ਹੀ ਯੋਗ ਉਮੀਦਵਾਰ ਹਨ। ਅੰਮ੍ਰਿਤਸਰ ਵਿਧਾਨ ਸਭਾ ਹਲਕਾ ਪੂਰਵੀ 'ਚ ਨਵਜੋਤ ਸਿੰਘ ਸਿੱਧੂ ਦੇ ਹੱਕ ਚੋਣ ਪ੍ਰਚਾਰ ਦੌਰਾਨ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਦੀ ਇਸ ਵੱਡੀ ਕੁਰਸੀ ਲਈ ਕੋਈ ਮਾਪਦੰਡ ਤੈਅ ਕੀਤਾ ਜਾਣਾ ਚਾਹੀਦਾ ਹੈ ਜਿਸ 'ਚ ਮੁੱਖ ਮੰਤਰੀ ਦੇ ਅਹੁਦੇ ਲਈ ਨਾਂ ਦਾ ਐਲਾਨ ਕਰਨ ਤੋਂ ਪਹਿਲਾਂ ਉਹਨਾਂ ਦੀ ਪੜ੍ਹਾਈ, ਉਹਨਾਂ ਦੇ ਕੰਮ, ਇਮਾਨਦਾਰੀ ਆਦਿ ਨੂੰ ਵੇਖਿਆ ਜਾਣਾ ਚਾਹੀਦਾ। ਅਜਿਹੇ ਵਿੱਚ ਇਸ ਵੇਲੇ ਕਾਂਗਰਸ 'ਚ ਇਸ ਅਹੁਦੇ ਲਈ ਸਿੱਧੂ ਸਹੀ ਉਮੀਦਵਾਰ ਸਨ। ਹਾਲਾਂਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ 'ਤੇ ਆਖਿਆ ਕਿ ਉਹ ਇਸ ਮੌਕੇ ਆਪਣੇ ਛੋਟੇ ਭਾਈ ਚੰਨੀ ਦੇ ਨਾਲ ਖੜ੍ਹੇ ਨੇ ਅਤੇ ਉਹਨਾਂ ਨੂੰ ਪਾਰਟੀ ਹਾਈਕਮਾਨ ਦਾ ਹਰ ਫੈਸਲਾ ਮਨਜ਼ੂਰ ਹੈ। ਭਾਰਤ ਨਾਲ ਸੰਬੰਧਿਤ ਹੋਰ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਇੰਡੀਆ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਅਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਭਾਰਤ ਨੇ ਅਹਿਮਦਾਬਾਦ ਵਿੱਚ ਦੂਜੇ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਵੈਸਟ ਇੰਡੀਜ਼ ਨੂੰ 44 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 'ਚ 2-0 ਨਾਲ ਅਜਿੱਤ ਲੀਡ ਕਾਇਮ ਕਰ ਲਈ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ਉੱਤੇ 237 ਦੌੜਾਂ ਬਣਾਈਆਂ। ਭਾਰਤ ਵੱਲੋਂ ਸੂਰਿਆ ਕੁਮਾਰ ਯਾਦਵ ਨੇ 64 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਨੇ 3 ਵਿਕਟਾਂ 43 ਦੌੜਾਂ 'ਤੇ ਗੁਆ ਲਈਆਂ ਸਨ, ਪਰ ਯਾਦਵ ਅਤੇ ਉਪ ਕਪਤਾਨ KL ਰਾਹੁਲ ਨੇ 4 ਵਿਕਟ ਲਈ 91 ਦੌੜਾਂ ਜੋੜੀਆਂ। ਵੈਸਟ ਇੰਡੀਜ਼ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਸੀ। ਟੀਚੇ ਦਾ ਪਿੱਛਾ ਕਰਨ ਉੱਤਰੀ ਵੈਸਟ ਇੰਡੀਜ਼ ਦੀ ਟੀਮ ਵੱਲੋਂ ਸਮਰ ਬਰੁਕਸ ਨੇ 44 ਦੌੜਾਂ ਦਾ ਯੋਗਦਾਨ ਦਿੱਤਾ। ਪੂਰੀ ਮਹਿਮਾਨ ਟੀਮ 46 ਓਵਰਾਂ 'ਚ 193 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਖੇਡ ਖਬਰ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 53 ਰੁਪਏ 81 ਪੈਸੇ, ਪਾਕਿਸਤਾਨ ਦੇ 125 ਰੁਪਏ 74 ਪੈਸੇ ਅਤੇ ਅਮਰੀਕਾ ਦੇ 72 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਵਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 32 ਡਿਗਰੀ। ਐਡੀਲੇਡ 'ਚ ਧੁੱਪੇ ਜ਼ਿਆਦਾ ਤਾਪਮਾਨ 28 ਡਿਗਰੀ। ਮੈਲਬਰਨ, ਹੋਬਰਟ ਅਤੇ ਕੈਨਬਰਾ 'ਚ ਬੱਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 23, 20 ਅਤੇ 24 ਡਿਗਰੀ। ਵਰਨਗੋਂਗ, ਸਿਡਨੀ ਅਤੇ ਨਿਊਕਾਸਲ 'ਚ ਮੀਂਹ ਵਾਛੜ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 22, 25 ਅਤੇ 26 ਡਿਗਰੀ। ਬ੍ਰਿਸਬਨ 'ਚ ਧੁੱਪ ਦਰਸ਼ਨ, ਵੱਧ ਤੋਂ ਵੱਧ ਤਾਪਮਾਨ 32 ਡਿਗਰੀ। ਕੇਨਜ਼ ਵਿੱਚ ਬੱਦਲਵਾਈ, ਜ਼ਿਆਦਾ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਡਾਰਵਿਨ 'ਚ ਹਲਕੇ ਮੀਂਹ ਵਾਛੜ ਦੇ ਇਮਕਾਨ ਨੇ ਅਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਅੰਦਰ ਸਿੰਘ ਗਰੇਵਾਲ।